मन रंगे। ऐसा नाम
जपो,
ऐसा नाम जपो मन रंग, नानक पाए साध के संग, नानक पाए साध के संग, ऐसा नाम जपो मन रंग, ऐसा नाम जपो मन रंग। छूटत नाही कोट लख माही, छूटत नाही कोट लख माही, नाम जपत पार पराई, अनक विघन जय आए श्रृंगार, अनक विघन जय आए श्रृंगार, हर का नाम तत्काल उधारे, हर का नाम तत्काल उधारे, अनक जो जन्म में मर जाओ, अनिक जो जन्म में मर जाओ, नाम जपत बिसरा, नाम जपत पावे विश्राम, हो मेला मल कब होना धोवे, मल कब होना धोवे, हर का नाम कोट पाप खोवे, हर का नाम कोट पाप खो, जपो मन रंग, ऐसा नाम जपो मन रंग, नानक पाए साध के संग, नानक पाए साध के संग ऐसा नाम जप मन रंग ऐसा नाम जय मार्ग के गन जाना को सा जय मार्ग के गन जाना को सा हर का नाम उहा संग तो हर का नाम उहा संग तो सा जय पेंडे मांद गुबार जय पेंडे मांद गुबार नाम संग उजियारा हर का नाम संग उजियारा जहां पंथ तेरा को जहां पंथ तेरा को नशियानु हर का नाम तहनाल पछानु जय महाभयान तपत महाभया तप त्योहार के नाम की त्योहार के नाम की तुम ऊपर छाम त्योहार के नाम की तुम ऊपर छाम जय त्रिखा मन तुझे अकर खे जय त्रिखा मन तुझे अकर खे तनानक हर हर अमृत बरखे तनानक हर हर अमृत बरखे अमृत बरखे ऐसा नाम ऐसा नाम जप मन रंग ऐसा नाम जप मन रंग नानक पाए साध के संग नानक पाए साध के ऐसा नाम जपो मन रंग ऐसा नाम जपो मन रंग नानक पाइए साध के संग ऐसा नाम ऐसा नाम जपो मन रंग ऐसा नाम छूटत नहीं कोट लखवाही छूटत नहीं कोट लखवाही नाम जपत ते पार पराई ऐसा नाम अनक विघन जे आए सिंघारे अनक विघन जे आए सिंघारे हर का नाम तत्काल उधारे ऐसा नाम
नाम दी तारीफ तारीफ भी कोई खुशामंदी नहीं तारीफ भी कोई आत्कथनी नहीं। पिछले दिहाड़ियां विच नाम दे संबंध विच एक गल असी गुरु कोलों सुनी सी के प्रभु दा नाम जेड़ा है ओ सच्चा है क्योंकि उनका नाम किसी होर ने नहीं रखिया किसी की कल्पना का किसी के अपने सुपनों का किसी के अपने ख्वाब का साधन नहीं प्रभु का हर एक गुण ही उनका नाम बन गया गुण नू जदों आपां याद करना हो कोई नाम तो देना ही पड़ेगा ना गुण का संबोधन नाम बन गया है इसलिए नाम सच्चा है और यही कारण है उसकी तारीफ की है गुणा की याद आप किसी की तारीफ करनी हो ते उन्दे गुण चेते करी देने फलाने विच आ गुण है आ गुण है आ गुण है ते गुरु नाम की तारीफ कर रहे हैं ते नाम जड़ा है वह गुण विच्चों जन्म ले रहे रब का नाम इसलिए हर एक नाम की जो गल चलेगी उदो किसी ना किसी गुण का जिक्र होएगा हुण गुणा की एक लिस्ट दे दी सतगुरु कहन लगी
ऐसा नाम जपो मन रंग
हे मन प्रभु दे रंग विच रंगिया जाके क्योंकि जदो रंग विच रंगिया न जाए उदो तारीफ जोड़ी हुंदी है केवल खुशामद हुंदी है असी भी करने अनेक लोगों दी करने तारीफों दे पुल बन दिने वो तारीफ खुशामद बन जाती लेकिन जदो असी किसी दे रंग विच रंगे जाइए उदों जिहड़ी तारीफ हुंदी है वो अंदरों निकलदी ते सच्ची तारीफ निकलदी है खुशामद नहीं कहिंदे गुरु कहिंदे ने इसलिए पढ़िया जदों रब दी गल करे उनदे रंग विच रंगे जाके करी तां कि सच दी गल तेरे मूंह निकले उनका असर भी होएगा कहन लगे
ऐसा नाम जपो मन रंग
कहन लगी किहो जिहा नाम हुण उस नाम दी पिछे जिहड़ा गुण खलोता ਉਹਦਾ ਜ਼ਿਕਰ ਸ਼ੁਰੂ ਹੋਇਆ। ਕਹਿਣ ਲੱਗੇ
ਛੂਟਤ ਨਾਹੀ ਕੋਟ ਲੱਖ ਬਾਹੀ,
ਪ੍ਰਭੂ ਦਾ ਇੱਕ ਗੁਣ ਹੈ। ਉਹ ਗੁਣ ਹੈ ਕਿ ਜਿਹੜਾ ਮਨੁੱਖ ਹਾਰ ਜਾਏ, ਬੇਆਸਰਾ ਹੋ ਜਾਏ, ਸਰੈਂਡਰ ਕਰ ਦੇ ਵੀ ਮੇਰੀ ਹੁਣ ਕੋਈ ਤਾਕਤ ਨਹੀਂ ਰਹੀ, ਉਹਦਾ ਉਹ ਮਦਦਗਾਰ ਤੇ ਉਹਦੀ ਸ਼ਕਤੀ ਬਣਦਾ ਹੈ। ਇਸੇ ਲਈ ਉਹਨੂੰ ਆਖਦੇ ਨੇ ਨਿਮਾਣਿਆਂ ਦਾ ਮਾਨ। ਹੁਣ ਨਿਮਾਣਿਆਂ ਦਾ ਮਾਨ ਦਾ ਅਰਥ ਕੀ ਹੈ? ਜਿਹਦੇ ਕੋਲ ਕੋਈ ਮਾਨ ਨਾ ਰਹੇ। ਮਨੁੱਖ ਕੋਲ ਮਾਣ ਕਈ ਤੀ ਚੀਜ਼ਾਂ ਦਾ। ਸਤਿਗੁਰ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮਾਣ ਮਨੁੱਖ ਕੋਲ ਕਈ ਚੀਜ਼ਾਂ ਦਾ। ਕਿਸੇ ਨੂੰ ਇਹ ਮਾਣ ਹੈ ਕਿ ਮੈਂ ਬੋਲ ਬਹੁਤ ਸਕਣਾ, ਮੇਰੇ ਕੋਲ ਸ਼ਾਨ ਬਹੁਤ ਹੈ। ਕਿਸੇ ਨੂੰ ਇਹ ਮਾਣ ਹੈ ਮੇਰੇ ਕੋਲ ਦੌਲਤ ਬਹੁਤ ਹੈ। ਕਿਸੇ ਨੂੰ ਇਹ ਮਾਣ ਹੈ ਮੇਰੇ ਕੋਲ ਭਾਈਚਾਰਾ ਸਾਥ ਬਹੁਤ ਹੈ। ਆਖਰ ਮਾਣ ਤੇ ਹਰ ਕਿਸੇ ਕੋਲ ਹੈ। ਗੁਰੂ ਨੇ ਇੱਥੇ ਇੱਕ ਬੜੇ ਵੱਡੇ ਮਾਣ ਦਾ ਤੈਸ਼ ਨੈਸ਼ ਹੋਣਾ, ਨਿਮਾਣਾ ਹੋ ਜਾਣਾ ਉਹਦਾ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਕੋਈ ਐਸਾ ਵੀ ਸਮਾਂ ਆ ਸਕਦਾ, ਕੋਈ ਐਸਾ ਵੀ ਮੋੜ ਆ ਸਕਦਾ ਤੇਰੇ ਕੋਲ ਲੱਖਾਂ ਨਹੀਂ ਕਰੋੜਾਂ ਬਾਹਾਂ ਦੀ ਸ਼ਕਤੀ ਹੋਵੇ, ਇੰਨਾ ਸ਼ਕਤੀਸ਼ਾਲੀ ਹੋਵੇ ਕਿ ਕਰੋੜਾਂ ਬਾਹਾਂ ਤੇਰੇ ਨਾਲ ਹੋਣ। ਪਰ ਉਹਨਾਂ ਕਰੋੜਾਂ ਬਾਹਾਂ ਦੀ ਸ਼ਕਤੀ ਨੂੰ ਇਕੱਠੀਆਂ ਕਰਨ ਤੋਂ ਬਾਅਦ ਵੀ ਤੂੰ ਆਪਣੀ ਵਿਪਤਾ ਤੋਂ, ਉਸ ਦੁੱਖ ਤੋਂ ਛੁਟਕਾਰਾ ਨਾ ਪਾ ਸਕੇ, ਸਾਰਾ ਤੇਰਾ ਮਾਣ ਹਾਰ ਜਾਏ, ਤੂੰ ਉੱਥੇ ਆ ਕੇ ਨਿਮਾਣਾ ਹੋ ਜਾਏ। ਛੂਟਤ ਨਾਹੀਂ ਕੋਟ ਲੱਖ ਬਾਹੀਂ, ਸਤਿਗੁਰ ਬਾਣੀ ਵਿੱਚ ਵੀ ਆਖ ਦਿੱਤਾ, ਇੱਕ ਹੋਰ ਥਾਂ ਮੇਰੀ। ਸਤਿਗੁਰ ਕਹਿਣ ਲੱਗੇ ਐਸਾ ਵੀ ਸਮਾਂ ਆਉਂਦਾ ਕਿ ਲੱਖਾਂ ਬਾਹਾਂ ਕਰੋੜਾਂ ਬਾਹਾਂ ਸਾਥ ਨਹੀਂ ਦਿੰਦੀਆਂ। ਮਸਲਨ, ਫਾਰ ਐਗਜ਼ਾਮਪਲ, ਮੌਤ ਇੱਕ ਐਸਾ ਮੋੜ ਹੈ ਜਿਹਨੂੰ ਅਸੀਂ ਸੰਸਾਰਿਕ ਤੌਰ 'ਤੇ ਮੌਤ ਸਮਝਦੇ ਹਾਂ। ਮਨੁੱਖ ਜਿੰਨਾ ਮਰਜ਼ੀ ਸ਼ਕਤੀਸ਼ਾਲੀ ਹੋਵੇ, ਦੌਲਤਵੰਦ ਹੋਵੇ, ਦੌਲਤ ਨਾਲ ਜੀਵਨ ਖਰੀਦਿਆ ਨਹੀਂ ਜਾਂਦਾ, ਮੌਤ ਖੋ ਕੇ ਲੈ ਜਾਂਦੀ ਹੈ। ਭਲਾ ਇਹ ਤਾਂ ਦੌਲਤ ਰਹੇ, ਕੋਈ ਮਨੁੱਖ ਬਾਦਸ਼ਾਹ ਹੋਵੇ ਤੇ ਬਾਦਸ਼ਾਹ ਵੀ ਇੰਨਾ ਵੱਡਾ ਹੋਵੇ, ਉਹਨੇ ਲੱਖਾਂ ਨਹੀਂ ਕਰੋੜਾਂ ਫੌਜਾਂ ਰੱਖੀਆਂ ਹੋਣ ਤੇ ਸਾਰੀ ਫੌਜ ਉਹ ਆਪਣੇ ਦੁਆਲੇ ਆਪਣੀ ਸਿਕਿਉਰਿਟੀ ਲਈ, ਆਪਣੀ ਹਿਫਾਜ਼ਤ ਲਈ ਲਾ ਲਵੇ, ਐਸਾ ਕਰੇ, ਸਾਧਨ ਬਣਾ ਲੈ ਤਾਂ ਕਿ ਮੈਂ ਮਰਾਂ ਨਾ, ਤੁਸੀਂ ਮੇਰੀ ਫੌਜ, ਮੇਰੀ ਬਾਹਾਂ, ਮੇਰੀ ਸ਼ਕਤੀ ਹੋ, ਮੇਰੇ ਦੁਆਲੇ ਖਲੋ ਜਾਓ, ਮੌਤ ਮੇਰੇ ਕੋਲ ਨਾ ਆਵੇ, ਤਾਂ ਕਿ ਉਹ ਬਚ ਜਾਏਗਾ। ਜੇ ਪਹਿਲਾਂ ਕਰੋੜਾਂ ਬਾਹਾਂ ਦੀ ਫੌਜ ਇਕੱਠੀ ਕਰਕੇ ਦੁਆਲੇ ਖੜੀ ਕਰ ਲਵੇ। ਰਾਜਾ ਪ੍ਰੀਸ਼ਤ ਦੀ ਸਾਖੀ ਪੁਰਾਣੇ ਸਮੇਂ ਦੀ ਆਉਂਦੀ ਹੈ ਕਿ ਉਹਨੂੰ ਜਦੋਂ ਦੱਸ ਦਿੱਤਾ ਗਿਆ ਤੂੰ ਫਲਾਣੇ ਦਿਨ ਮਰ ਜਾਣਾ, ਮੌਤ ਤੋਂ ਨਹੀਂ ਬਚ ਸਕਦਾ, ਉਹਨੇ ਬੜੀ ਕੋਸ਼ਿਸ਼ ਕੀਤੀ, ਐਸੇ ਅਡੰਬਰ ਬਣਾਏ ਮੈਂ ਬਚ ਜਾਂ, ਪਰ ਚਲੋ ਜੈਸਾ ਵੀ ਮਿਥਾਸ ਹੈ, ਉਹਦੀ ਮੌਤ ਦਾ ਕਾਰਨ ਫਿਰ ਵੀ ਬਣਿਆ। ਜਿਹੜੀ ਮਾਲਣ ਸਵੇਰੇ ਉੱਠ ਕੇ ਉਹਨੂੰ ਰੋਜ਼ ਫੁੱਲਾਂ ਦਾ ਗੁਲਦਸਤਾ ਪੇਸ਼ ਕਰਦੀ ਸੀ, ਉਸ ਇੱਕ ਫੁੱਲ ਵਿੱਚ ਛੋਟਾ ਜਿਹਾ ਸੱਪ ਬਣ ਕੇ ਕਾਲ ਬਹਿ ਗਿਆ। ਮਿਥਾਸ ਦੀ ਸੌਖੀ, ਮੈਂ ਕੇਵਲ ਐਗਜ਼ਾਮਪਲ ਨਾਲ ਅੱਗੇ ਵਧਣਾ ਚਾਹੁੰਦਾ। ਬੈਠ ਜਦੋਂ ਜਾ ਕੇ ਗੁਲਦਸਤਾ ਦਿੱਤਾ, ਰੋਜ਼ ਲੈਂਦਾ ਸੀ ਗੁਲਦਸਤਾ ਉਹਦੇ ਹੱਥੋਂ, ਲਿਆ ਫੁੱਲਾਂ ਦਾ ਗੁਲਦਸਤਾ, ਆਪਣੇ ਖੁਸ਼ਬੂ ਲੈਣ ਲਈ ਥੋੜ੍ਹਾ ਜਿਹਾ ਨਾਸਕਾ ਦੇ ਨੇੜੇ ਕੀਤਾ, ਉਹ ਛੋਟਾ ਜਿਹਾ ਆਕਾਰ ਵਿੱਚ ਬੈਠਾ ਹੋਇਆ ਸੱਪ ਅੰਦਰ ਪ੍ਰਵੇਸ਼ ਕਰ ਗਿਆ, ਬਹੁਤ ਹੋ ਗਈ। ਪ੍ਰੀਸ਼ਦ ਦਾ ਇਤਿਹਾਸ, ਗੁਰੂ ਕਹਿੰਦੇ ਨੇ ਮੌਤ ਇੱਕ ਉਹ ਪੜਾਅ ਹੈ, ਮੌਤ ਇੱਕ ਉਹ ਮੋੜ ਹੈ ਜਿੱਥੇ ਜਾ ਕੇ ਮਨੁੱਖ ਚਾਹੇ ਮੈਂ ਜਿੰਨੀਆਂ ਮਰਜ਼ੀ ਕਰੋੜਾਂ ਉਪਰਾਲੇ ਕਰ ਲਵਾਂ, ਮੇਰੇ ਕੋਲ ਬਾਹਾਂ ਦੀ ਸ਼ਕਤੀ ਹੋਵੇ, ਉਹ ਨਹੀਂ ਬਚ ਸਕਦਾ, ਨਹੀਂ ਛੁੱਟ ਸਕਦਾ ਮੌਤ ਤੋਂ। ਹੁਣ ਗੁਰੂ ਕਹਿੰਦੇ ਨੇ ਨਾਮ ਨਾਲ ਛੁੱਟ ਜਾਂਦਾ, ਲੋਕ ਇੱਥੇ ਰੁਕਣਾ ਚਾਹੁੰਦਾ ਕਿ ਨਾਮ ਜਪਣ ਵਾਲੇ ਨੂੰ ਮੌਤ ਨਹੀਂ ਆਉਂਦੀ, ਜਿਹਨੂੰ ਅਸੀਂ ਮੌਤ ਸਮਝਦੇ ਹਾਂ, ਕਿਉਂਕਿ ਬਾਣੀ ਨੂੰ ਅਸੀਂ ਹਰ ਡੀਪਲੀ ਫਿਲੋਸਫੀ ਵੱਲੋਂ ਵਿਚਾਰਨਾ ਹੈ, ਤਾਂ ਕਿ ਜਿਹੜੇ ਲੋਕ ਨਾਮ ਜਪਦੇ ਨੇ ਜਿਹਨੂੰ ਅਸੀਂ ਮੌਤ ਸਮਝਦੇ ਹਾਂ, ਉਹਨਾਂ 'ਤੇ ਨਹੀਂ ਆਉਂਦੀ, ਉਹ ਵੀ ਚਲੇ ਜਾਂਦੇ। ਗੁਰੂ ਕਹਿੰਦੇ ਛੋਟਤ ਨਾਹੀਂ ਕੋਟ ਲੱਖ ਬਾਈ, ਜਿੰਨੇ ਮਰਜ਼ੀ ਕੋਈ ਐਸਾ ਮੋੜ ਆ ਜਾਏ ਤੂੰ ਕਿਸੇ ਕੋਲੋਂ ਬਚਣਾ ਚਾਹੇ, ਛੁੱਟਣਾ ਚਾਹੇ, ਛੁਟਕਾਰਾ ਚਾਹੇ, ਅਤੇ ਉਹਨਾਂ ਛੁਟਕਾਰੇ ਲਈ ਤੂੰ ਲੱਖਾਂ ਕਰੋੜਾਂ ਬਾਹਾਂ ਦਾ ਇਸਤੇਮਾਲ ਕਰੇ, ਸਾਧਨ ਵਰਤੇ, ਪਰ ਨਹੀਂ ਵਰ ਸਕੇ, ਨਾਮ ਜਪਣ ਨਾਲ ਵਰ ਜਾਏ, ਹੁਣ ਕੀ ਹੈ, ਮੌਤ ਨਹੀਂ ਆਉਂਦੀ? ਇੱਕ ਐਗਜ਼ਾਮਪਲ ਹੈ, ਆਉਂਦੀ ਹੈ, ਲੇਕਿਨ ਕਾਰਨ ਕੀ ਹੈ? ਕਿਉਂਕਿ ਮੌਤ ਉਹਦੇ ਵਾਸਤੇ ਮੌਤ ਰਹਿੰਦੀ ਨੇ, ਕਿਉਂ? ਕਿਉਂਕਿ ਉਹਨੂੰ ਅਹਿਸਾਸ ਹੋ ਜਾਂਦਾ ਹੈ ਇਹ ਤਨ ਜਿਹੜਾ ਹੈ ਦੇਹ ਅਨਿੱਤ ਨਾ ਨਿੱਤ ਰਹੇ, ਇਹਦੀ ਮੌਤ ਮੌਤ ਨਹੀਂ, ਇਹ ਤਾਂ ਸੰਜੋਗਾਂ ਵਸ ਕਿਰਿਆ ਚੱਲ ਰਹੀ ਹੈ, ਹਰ ਹਟਕੀ ਮਾਲਾ ਜਾਂ ਸਿੱਟਿੰਡ ਲਗਤਾ ਹੈ, ਇੱਕ ਸੱਖਣੀ ਇੱਕ ਹੋਰ ਫਰੀਅਤ ਹੈ, ਹੋਰ ਫਿਰ ਫਰੀਅਤ ਹੈ। ਮੌਤ ਦੀ ਫਿਲਾਸਫੀ ਉਹ ਜਾਣ ਜਾਂਦਾ, ਇਸ ਲਈ ਮੌਤ ਉਹਦੇ ਲਈ ਮੌਤ ਨਹੀਂ ਰਹਿੰਦੀ। ਆਪੇ ਛੁਟਕਾਰਾ ਹੋ ਗਿਆ, ਜਿਹਦੇ ਤੋਂ ਕੋਈ ਕੰਬੀ ਜਾਂਦਾ ਸੀ। ਬਾਬਾ ਕਬੀਰ ਜੀ ਨੇ ਇੱਥੋਂ ਤੱਕ ਕਹਿ ਦਿੱਤਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਹੁਣ ਮੌਤ ਕੋਲੋਂ ਕਿਸੇ ਨੂੰ ਆਨੰਦ ਆਉਂਦਾ? ਕਿਉਂਕਿ ਉਹਦੇ ਲਈ ਉਹ ਮੌਤ ਮੌਤ ਨਹੀਂ ਰਹੀ, ਇਸ ਲਈ ਉਹਦੇ ਲਈ ਆਨੰਦ ਬਣ ਗਿਆ। ਆਹ ਗੱਲ ਜਿਹੜੀ ਇਹ ਨਾਮ ਵਿੱਚੋਂ ਪੈਦਾ ਹੋਈ ਹੈ, ਇੱਕ ਅਵਸਥਾ ਹਾਲਾਤ ਬਦਲ ਦਿੱਤੇ ਨੇ, ਤੇ ਹਾਲਾਤਾਂ ਨੇ ਇਹ ਸਮਾਂ ਲੈ ਆਉਂਦਾ ਕਿ ਛੂਟਤ ਨਾਹੀਂ ਕੋਟ ਲੱਖ ਬਾਹੀ, ਨਾਮ ਜਪਤ ਤੇ ਪਾਰ ਪਰਾਈ, ਉਸ ਮੌਤ ਦੇ ਪੜਾਅ ਤੋਂ ਹੀ ਪਾਰ ਚੜਾਂਗੇ। ਇੱਕ ਜੀਵਨ ਦੇ ਅੰਦਰ ਜਿਹੜਾ ਸਭ ਤੋਂ ਵੱਡਾ ਖੌਫ ਸੀ, ਡਰ ਜਿਹੜਾ ਸੀ, ਜਿਹਦੇ ਕੋਲੋਂ ਛੁਟਕਾਰਾ ਪਾਉਣ ਲਈ ਮਨੁੱਖ ਕਰੋੜਾਂ ਬਾਹਾਂ ਨੂੰ ਦੀ ਵਰਤੋਂ ਕਰ ਰਿਹਾ ਸੀ, ਹੁਣ ਉਹਦੀ ਲੋੜ ਹੀ ਨਹੀਂ। ਅਨੇਕਾਂ ਜੀਵਨ ਦੇ ਉਹ ਮੋੜ ਜਿੱਥੇ ਆ ਕੇ ਤੂੰ ਸਮਝਦਾ ਹੋਵੇਂ ਮੇਰੇ ਸਾਹਮਣੇ, ਮੇਰੇ ਕਾਜ ਵਿੱਚ, ਮੇਰੇ ਆਪਣੇ ਬਣੇ ਹੋਏ ਪ੍ਰੋਗਰਾਮਾਂ ਵਿੱਚ ਵਿਘਨ ਹੈ, ਅਨੇਕ ਵਿਘਨ ਜਾਇ ਆਏ ਸੰਘਾਰੇ, ਮਨੁੱਖ ਤੇ ਹੀ ਸਮਝਦਾ ਨਾ ਮੇਰੇ ਕੰਮਾਂ ਵਿੱਚ ਵਿਘਨ ਨਾ ਪਵੇ। ਤੇ ਗੁਰੂ ਕਹਿੰਦੇ ਨੇ ਜਿਸ ਦਿਨ ਤੂੰ ਹੁਕਮ ਵਿੱਚ ਰਹਿਣ ਦੀ ਆਦਤ ਬਣਾ ਲਈ, ਉਸ ਦਿਨ ਕੋਈ ਵਿਘਨ ਵੀ ਤੈਨੂੰ ਵਿਘਨ ਨਹੀਂ ਦੱਸਣਾ, ਤੂੰ ਇਹੋ ਹੀ ਸਮਝੇਗਾ ਜੇ ਹੋ ਰਿਹਾ ਤਦ ਵੀ ਉਹਦੀ ਮਰਜ਼ੀ ਨਾਲ, ਜੇ ਨਹੀਂ ਹੋ ਰਿਹਾ ਤਦ ਵੀ ਉਹਦੀ ਮਰਜ਼ੀ ਨਾਲ, ਨਾਮ ਨੇ ਤੇਰੀ ਅਵਸਥਾ ਹੀ ਬਦਲ ਦੇਣੀ। ਲਓ ਮੈਂ ਅਰਜ਼ ਕਰ ਰਿਹਾ ਸਾਂ, ਮਨੁੱਖ ਦੇ ਜੀਵਨ ਵਿੱਚ ਜਦੋਂ ਪ੍ਰਭੂ ਦੇ ਗੁਣਾਂ ਰੂਪੀ ਨਾਮ ਪ੍ਰਵੇਸ਼ ਕਰਦਾ ਹੈ, ਉਦੋਂ ਮਨੁੱਖ ਦੀ, ਸਿੱਖ ਦੀ, ਵਿਅਕਤੀ ਦੀ, ਭਗਤ ਦੀ ਅਵਸਥਾ ਬਦਲਦੀ ਹੈ। ਅਨੇਕ ਜੋਨ ਜਨਮੇ ਮਰ ਜਾਓ, ਅਨੇਕਾਂ ਜੋਨੀਆਂ ਵਿੱਚ ਤੂੰ ਦਿਨ ਰਾਤ ਜੰਮ ਰਿਹਾ ਮਰ ਰਿਹਾ, ਪਰਸੋਂ ਵੀ ਇਹ ਗੱਲ ਚੱਲੀ ਸੀ, ਅਨੇਕ ਜੋਨ ਜਨਮੇ ਮਰ ਜਾ, ਐਸੇ ਜੀਵਨ ਵਿੱਚ ਹੀ ਤੂੰ ਅਨੇਕਾਂ ਜਨਮ ਭੋਗ ਰਿਹਾ, ਤੈਨੂੰ ਵਿਸ਼ਰਾਮ ਕੋਈ ਨਹੀਂ, ਤੇਰੀ ਅਵਸਥਾ ਦਾ ਕੋਈ ਟਿਕਾਣਾ ਨਹੀਂ, ਤੇਰੇ ਤੇ ਕੋਈ ਭਰੋਸਾ ਨਹੀਂ ਕਰਦਾ, ਤੂੰ ਹੁਣ ਕੁਝ ਹੋਰ ਹੈ, ਅਗਲੇ ਪੱਜ ਕੁਝ ਹੋਰ ਹੋਏਗਾ। ਸੰਸਾਰ ਅੰਦਰ ਇੱਕੋ ਇੱਕ ਮਨੁੱਖ ਤੇ ਹੈ ਜਿਹਦੇ ਤੇ ਮਨੁੱਖ ਨੂੰ ਹੀ ਵਿਸ਼ਵਾਸ ਨਹੀਂ, ਵਿਸ਼ਵਾਸ ਨਹੀਂ। ਔਰ ਸਭ ਤੋਂ ਵੱਡਾ ਖਤਰਾ ਮਨੁੱਖ ਲਈ ਮਨੁੱਖ ਹੀ, ਜਿੰਨੇ ਵੀ ਖਤਰੇ ਬਾਕੀ ਵੀ ਪੈਦਾ ਕਰਦਾ ਹੈ ਨਾ, ਉਹ ਸਾਰੇ ਮਨੁੱਖ ਲਈ ਮਨੁੱਖ ਹੀ ਪੈਦਾ ਕਰਦਾ। ਗੁਰੂ ਨੇ ਆਖਿਆ ਕਿਉਂ? ਕਿਉਂਕਿ ਮਨੁੱਖ ਦੀ ਅਵਸਥਾ ਦਾ ਟਿਕਾਓ ਕੋਈ ਨਹੀਂ, ਭਰੋਸਾ ਕੋਈ ਨਹੀਂ, ਹੁਣ ਕੁਝ ਹੋਰ ਹੈ, ਅਗਲੇ ਪਾਲੇ ਨੇ ਕੁਝ ਹੋਰ ਹੋਣਾ, ਤੇ ਜਦੋਂ ਕੁਝ ਬਦਲਣਾ ਹੈ ਨਾ, ਮਤ ਜਾਣਿਓ ਕਿ ਉਦੋਂ ਉਹਨੇ ਮਨੁੱਖ ਹੀ ਰਹਿਣਾ, ਜਦੋਂ ਬਦਲਣਾ ਹੈ ਉਦੋਂ ਜਿਹੜੀ ਕਿਰਿਆ ਨੂੰ ਉਹਨੇ ਅਪਣਾਉਣਾ ਹੈ ਉਹ ਵੀ ਕਿਸੇ ਜੀਵ ਦੀ ਹੋਣੀ ਹੈ, ਉਹਦੇ ਜਨਮ ਵਿੱਚ ਹੋਏਗਾ। ਇਸੇ ਲਈ ਗੁਰੂ ਨੇ ਹਰ ਕਿਰਿਆ ਦੇ ਨਾਲ ਇੱਕ ਬਦਲੇ ਹੋਏ ਜੀਵਨ ਦਾ ਜ਼ਿਕਰ ਕਰ ਦਿੱਤਾ। ਤੂੰ ਕਹੀ ਸੀ ਕਿ ਤੀਰਥ ਵਰਤ ਅਰਦਾਨ ਕਰ ਮਨ ਮੈਂ ਭਰੇ ਗੁਮਾਨ, ਜਦੋਂ ਇਹ ਅਵਸਥਾ ਬਣ ਜਾਏ ਉਦੋਂ ਨਾਨਕ ਨਿਰਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਦੋਂ ਕੰਮ ਹੀ ਹੋਇਆ ਤੇ ਹੱਥੀ ਹੋ ਗਿਆ, ਜਦੋਂ ਕ੍ਰੋਧੀ ਹੋਇਆ ਤੇ ਬਾਂਦਰ ਹੋ ਗਿਆ, ਜਦੋਂ ਲੋਭੀ ਹੋਇਆ ਇਹ ਕੁੱਕਰ ਹੋ ਗਿਆ। ਜੀਵਨ ਦੇ ਅੰਦਰ ਬੜੀਆਂ ਜੋਨਾਂ ਭੋਗ ਰਿਹਾ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਇੱਕ ਸਵਾਣ ਦੋਏ ਸਵਾਣੀ ਨਾਲ, ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਿਕ ਰੂਪ ਰਹਾ ਕਰਤਾਰ। ਇੰਨਾ ਭਿਆਨਕ ਰੂਪ ਹੋ ਗਿਆ ਮਨੁੱਖ ਦਾ, ਹੁਣ ਤੱਕ ਹੈ ਮਨੁੱਖ ਪਰ ਇਹ ਰੂਪ ਬਦਲ ਰਿਹਾ। ਤੇ ਜੀਵਨ ਵਿੱਚ ਇੱਕ ਇੱਕ ਦਿਨ ਵਿੱਚ, ਇੱਕ ਇੱਕ ਪਲ ਵਿੱਚ ਇਹਦੇ ਰੂਪ ਬਦਲ ਰਹੇ। ਗੁਰੂ ਕਹਿੰਦੇ ਜਦੋਂ ਤੂੰ ਨਵੇਂ ਰੂਪ ਵਿੱਚ ਆਉਣਾ ਨਾ, ਐਸੇ ਘਰ ਹਮ ਬਹੁਤ ਵਸਾਏ, ਉਹਨੂੰ ਕਹਿੰਦੇ ਨੇ ਮੈਂ ਸਮਝਣਾ ਤੂੰ ਦਿਨ ਰਾਤ ਆਪਣੇ ਰੂਪ ਨਹੀਂ ਜਨਮ ਬਦਲਦੇ ਹੈ ਜਨਮ ਬਦਲਦੇ ਹੈ ਜਿਵੇਂ ਇੱਕ ਕੂਕਰ ਦੇ ਘਰ ਹੋਰ ਸੰਤਾਨ ਕੂਕਰਾਂ ਦੀ ਹੁੰਦੀ ਹੈ ਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਮਨੁੱਖ ਲੱਭ ਵੱਚ ਜਾਂਦਾ ਨਾ ਮੇਰਾ ਆਪ ਨਹੀਂ ਜਾਂਦਾ ਜਿਹੜਾ ਉਹਦੇ ਨੇੜੇ ਹੁੰਦਾ ਉਹਦੇ ਘਰ ਵੀ ਲੱਭ ਪਹੁੰਚਾ ਦਿੰਦਾ ਲੋਭ ਪਹੁੰਚਾ ਦਿੰਦਾ ਗੁਰੂ ਕਹਿੰਦੇ ਐਨਕ ਜੋਨ ਜਨਮੇ ਮਰ ਜਾਮ ਕਦੇ ਜੰਮ ਰਿਹਾ ਕਦੇ ਮਰ ਰਿਹਾ ਪਰ ਜਦੋਂ ਤੂੰ ਨਾਮ ਰੂਪੀ ਗੁਣ ਨਾਲ ਲੱਗ ਜਾਂਦਾ ਨਾ ਉਦੋਂ ਤੇਰੀਆਂ ਸਾਰੀਆਂ ਅਵਸਥਾ ਦੀ ਚੇਂਜ ਜਿਹੜੀ ਨਾ ਜਿੰਦਾ ਤੇਰੇ 'ਤੇ ਭਰੋਸਾ ਹੀ ਨਹੀਂ ਰਿਹਾ ਉਹ ਸਾਰਾ ਕੁਛ ਟਿਕ ਜਾਂਦਾ ਇੱਕ ਵਿਸ਼ਵਾਸ ਵਿੱਚ ਆ ਜਾਂਦਾ ਫਿਰ ਤੂੰ ਬਦਲਦਾ ਨਹੀਂ ਜਿਹੜਾ ਤੇਰਾ ਅਸਲ ਰੂਪ ਹੈ ਉਹੋ ਹੀ ਰਹਿੰਦਾ ਔਰ ਇਸੇ ਲਈ ਗੁਰੂ ਨੇ ਉਸ ਬਦਲਵੇਂ ਰੂਪ ਨੂੰ ਖਤਮ ਕਰਨ ਦਾ ਜਦੋਂ ਹਾਲਾਤ ਦਿੱਤੇ ਪੈਦਾ ਦਿੱਤੇ ਹੁੰਦਾ ਇੱਕ ਪੈਗਾਮ ਮੈਸੇਜ ਦਿੱਤਾ ਆਪਣੀ ਰਸਾਂ ਤੋਂ ਆਖ ਦਿੱਤਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸੁਨੇਹ ਯਾਰ ਭੈ ਨਹੀਂ ਜਾਣ ਕੇ ਕੰਚਨ ਮਾਟੀ ਮਾਣੇ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਇੱਕੋ ਜਿਹਾ ਹੋ ਗਿਆ ਤੇ ਜਿਹੜਾ ਇੱਕ ਰਸ ਇੱਕੋ ਜਿਹਾ ਹੋਣਾ ਇਹਦਾ ਨਾਮ ਵਿਸਰਾਮ ਹੈ ਤੇ ਕਾਹੋ ਵਿੱਚ ਹੋਣਾ ਗੁਰੂ ਕਹਿਣ ਲੱਗੇ ਤੂੰ ਤਾਂ ਅਣਕ ਜੋਨ ਜਨਮੇ ਮਰ ਜਾਮ ਸੈਂ ਪਰ ਨਾਮ ਜਪਤ ਪਾਵੇ ਵਿਸਰਾਮ ਤੇਰੀ ਅਵਸਥਾ ਇੱਕ ਰਸ ਹੋ ਜਾਏ ਜੇ ਤੈਨੂੰ ਕੋਈ ਦੋ ਗਾਲਾਂ ਵੀ ਕੱਢ ਜਾਏ ਤੇਰੇ ਵਿੱਚ ਕ੍ਰੋਧ ਨਾ ਆਵੇ ਜੇ ਤੇਰਾ ਕੋਈ ਨੁਕਸਾਨ ਵੀ ਕਰ ਜਾਏ ਤੇਰੇ ਮਨ ਅੰਦਰ ਕਲਪਨਾ ਪਰੇਸ਼ਾਨੀ ਤੂੰ ਆਖੇ ਜੋ ਕੁਝ ਹੋ ਰਿਹਾ ਮੇਰੇ ਰੱਬ ਦੇ ਹੁਕਮ ਅਨੁਸਾਰ ਹੋ ਰਿਹਾ ਆਪੇ ਵਿਸ਼ਵਾਸ ਆ ਗਿਆ ਇੱਕ ਰਸ ਅਵਸਥਾ ਹੋ ਗਈ ਉਹਨੂੰ ਕਹਿੰਦੇ ਨਾਮ ਜਪਤ ਪਾਵੇ ਵਿਸਰਾਮ ਕਹਿਣ ਲੱਗੇ ਹਾਂ ਮੈਲਾ ਮਲਕਬ ਹੂੰ ਨਾ ਧੋਵੇ ਹਾਂ ਹਉਮੈ ਇੱਕ ਮੈਲ ਹੈ ਜਿਹੜੀ ਦਿਨ ਰਾਤ ਜੀਵਨ ਨੂੰ ਮੈਲਾ ਕਰ ਰਹੀ ਹੈ ਤੇ ਮਨੁੱਖ ਦੀ ਇੱਕ ਹਾਲਤ ਹੋ ਗਈ ਮਨੁੱਖ ਇਸ ਮੈਲ ਨੂੰ ਪ੍ਰਵਾਨ ਕਰ ਚੁੱਕਾ ਹੈ ਹਾਂ ਦੀ ਮੈਲ ਇਹਨੂੰ ਚੰਗੀ ਲੱਗਦੀ ਹੈ ਇਹ ਉਹਨੂੰ ਧੋਣਾ ਹੀ ਨਹੀਂ ਚਾਹੁੰਦਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ ਕਾਲਾ ਹੋਗਾ ਸਿਆਹ ਇੰਨਾ ਕਾਲਾ ਸਿਆਹ ਮਨ ਹੋ ਗਿਆ ਕਿ ਹੁਣ ਇਹਨੂੰ ਧੋਣਾ ਹੀ ਨਹੀਂ ਚਾਹੁੰਦਾ ਹਾਂ ਮੈਲਾ ਮਲਕਬ ਹੁਣ ਨਾ ਧੋਵੇ ਹਾਂ ਦੀ ਮੈਲ ਇਹਨੂੰ ਉਤਾਰਨ ਨੂੰ ਚਿੱਤ ਨਹੀਂ ਕਰਦਾ ਬਲਕਿ ਹੋਂ ਦੀ ਮੈਲ ਜ਼ਿਆਦਾ ਜਿਹੜਾ ਹੋਮੇ ਵਾਲਾ ਮਨੁੱਖ ਹੈ ਉਹ ਕਦੀ ਨਹੀਂ ਚਾਹੁੰਦਾ ਮੈਂ ਹੋਮੇ ਛੱਡ ਦਿਆਂ ਬਲਕਿ ਹੋਮੇ ਦੀ ਪੂਰਤੀ ਲਈ ਉਹਨਾਂ ਨਾਲ ਹੀ ਦੋਸਤੀ ਪਾਉਂਦਾ ਜਿਹੜੇ ਉਹਦੀ ਹੋਮੇ ਦੀ ਪੂਰਤੀ ਕਰਨ ਉਹਦੀ ਖੁਸ਼ਾਮਦ ਜ਼ਿਆਦਾ ਕਰਨ ਉਹਨੂੰ ਦਿਨ ਰਾਤ ਬਹੁਤ ਵੱਡਾ ਵੱਡਾ ਬਹੁਤ ਚੰਗਾ ਚੰਗਾ ਆਖ ਕੇ ਉਹਦੇ ਦੁਆਲੇ ਪਰਿਕਰਮਾ ਕਰਦੇ ਉਹਨੂੰ ਦੋਸਤ ਵੀ ਉਹੀ ਚੰਗੇ ਲੱਗਦੇ ਨੇ ਜਿਹੜੇ ਦੋਸਤ ਉਹਦੇ ਸਾਹਮਣੇ ਉਹਦਾ ਕੋਈ ਗੁਨਾਹ ਦੱਸ ਕੇ ਸ਼ੀਸ਼ੇ ਵਾਂਗੂ ਕੰਮ ਕਰਨ ਉਹਨਾਂ ਦੋਸਤਾਂ ਦਾ ਸਾਥ ਛੱਡ ਜਾਂਦੇ ਕਿਉਂਕਿ ਜੇ ਕੋਈ ਸੱਚਾ ਦੋਸਤ ਉਹਦਾ ਗੁਨਾਹ ਦੱਸੇਗਾ ਤਾਂ ਉਹਨੂੰ ਧੋਣਾ ਪਏਗਾ ਇਸ ਲਈ ਉਹ ਚਾਹੁੰਦਾ ਮੇਰੇ ਦੋਸਤ ਵੀ ਉਹੀ ਹੋਣ ਜਿਹੜੇ ਮੇਰੇ ਗੁਨਾਹ ਨੂੰ ਛੁਪਾਉਣ ਅਤੇ ਮੈਨੂੰ ਚੰਗਾ ਚੰਗਾ ਆਖੀ ਜਾਣ ਇਸ ਲਈ ਉਹ ਕਦੀ ਆਪਣੀ ਮੈਲ ਹੋਂ ਦੀ ਧੋਣਾ ਨਹੀਂ ਚਾਹੁੰਦਾ ਹੋਂ ਮੈਲਾ ਮਲਕਬ ਹੁਣਾ ਧੋਵੇ ਪਰ ਕਹਿਣ ਲੱਗੇ ਜਦੋਂ ਉਹ ਨਾਮ ਰੂਪੀ ਗੁਣ ਨਾਲ ਜੁੜਦਾ ਹੈ ਨਾ ਤੇ ਉਹਨੂੰ ਪਤਾ ਲੱਗ ਜਾਂਦਾ ਹੈ ਹੋਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇਕਠਾਏ ਫਿਰ ਉਹ ਧੁੰਦਾ ਹੈ ਤੇ ਪਾਪਾਂ ਦੀ ਮੈਲ ਜਿਹੜੀ ਹੋਂ ਵਿੱਚੋਂ ਜਨਮ ਲਈ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਹਰ ਕਾ ਨਾਮ ਕੋਟ ਪਾਪ ਖੋਵੇ ਇਸੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀਤ ਸਾਹਿਬ ਵਿੱਚ ਵੀ ਆਖ ਦਿੱਤਾ ਭਰੀਏ ਹੱਥ ਪੈਰ ਤਣ ਦੇ ਪਾਣੀ ਧੋਤਾ ਉਤਰ ਸਿੱਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਵੇਂ ਕਰਾਂਗੇ ਉਹ ਇਉਂ ਧੋ ਲੈਂਦਾ ਹਾਂ ਮੈਲਾ ਮਲਕਬ ਹੂੰ ਨਾ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਕਹਿਣ ਲੱਗੇ ਜੇ ਸਭ ਕੁਝ ਨਾਮ ਦਿੰਦਾ ਤਾਂ ਉਹ ਭਲਿਆ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾ ਕੇ ਉਹਦੀ ਤਾਰੀਫ ਉਹਦੇ ਗੁਣਾਂ ਦੀ ਨੂੰ ਖੂਬੀ ਨਾਲ ਜਾਣ ਕੇ ਉਹਦੇ ਨਾਮ ਵਿੱਚ ਭਿੱਜ ਜਾ ਐਸਾ ਨਾਮ ਜਪੋ ਮਨ ਰੰਗ ਪਰ ਇੱਕ ਖਿਆਲ ਕਰੀ ਉਹਦੇ ਗੁਣਾਂ ਦਾ ਨਾਮ ਜਿਹੜਾ ਹੈ ਉਹ ਸਾਧ ਸੰਗਤੀ ਵਿੱਚ ਬੈਠ ਕੇ ਮਿਲਦਾ ਹੈ ਭਾਵ ਗੁਣਾਂ ਨੂੰ ਚਿਤਾਰੀ ਦੈ ਗੁਣਾਂ ਨੂੰ ਚੇਤੇ ਕਰੀਦਾ ਫਿਰ ਉਹਨੂੰ ਅਪਣਾਈ ਦੈ ਸਾਧ ਸੰਗਤ ਵਿੱਚ ਬੈਠ ਕੇ ਇਸੇ ਲਈ ਕਹਿ ਦਿੱਤਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਨਾਨਕ ਪਾਈਐ ਸਾਧ ਕੈ ਸੰਗ ਕਹਿਣ ਲੱਗੇ ਇਸ ਤੋਂ ਅੱਗੇ ਜਾ ਕੇ ਫਿਰ ਮੈਂ ਤੈਨੂੰ ਦੱਸਣਾ ਚਾਹੁੰਦਾ ਜੀਵਨ ਅੰਦਰ ਕਿਹੜੀਆਂ ਕਿਹੜੀਆਂ ਔਕੜਾਂ ਨੇ ਜਿਸ ਵੇਲੇ ਤੈਨੂੰ ਫਿਰ ਨਾਮ ਦੀ ਲੋੜ ਪੈਣੀ ਇਹ ਸੋਚ ਕੇ ਪਾਂਡਾ ਦਰਸ਼ਨ ਨਹੀਂ ਕਰਨ। ਇਹ ਸੋਚ ਕੇ ਕਿ ਸੁਖਮਣੀ ਸਾਹਿਬ ਦੀ ਬਾਣੀ ਸਤਿਗੁਰੂ ਦੀ ਬਖਸ਼ਿਸ਼ ਹੈ, ਬੜੀ ਵੱਡੀ ਗੱਲ ਹੈ। ਅਤੇ ਇੱਕ ਇੱਕ ਪੌੜੀ ਖਰੀਦੀ ਸੀ ਅਤੇ ਬਾਅਦ ਅੰਦਰ ਸੋਚਦਾ ਸਾਂ ਪਤਾ ਨਹੀਂ ਜੀਵਨ ਹੀ ਕਿੰਨਾ ਕੁ ਦੇਰ, ਪਤਾ ਨਹੀਂ ਕਿੰਨੀ ਦੇਰ ਲੱਗ ਜਾਏ। ਚਲੋ ਥੋੜ੍ਹਾ ਥੋੜ੍ਹਾ ਸਮਾਂ ਸੰਕੋਚੀਏ ਅਤੇ ਦੋ ਦੋ ਪੌੜੀਆਂ ਦਾ ਕੀਰਤਨ ਆਰੰਭ ਕਰੀਏ। ਇਸ ਲਈ ਅੱਜ ਤੋਂ ਦੋ ਪੌੜੀਆਂ ਦਾ ਕੀਰਤਨ ਆਰੰਭ ਹੋਇਆ ਹੈ। ਗੁਰੂ ਕਹਿੰਦੇ ਨੇ ਭਲਿਆ, ਮੈਂ ਤੈਨੂੰ ਨਾਮ ਦੀਆਂ ਉਹ ਫਜ਼ੀਲਤਾਂ ਉਹ ਰੂਪ ਦੱਸਣਾ ਚਾਹੁੰਦਾ ਜਿਸ ਰੂਪ ਵਿੱਚ ਤੇਰਾ ਹਰ ਵਕਤ ਹਰ ਮੋੜ 'ਤੇ ਤੇਰਾ ਮਦਦਗਾਰ ਹੋ ਸਕਦਾ। ਕਹਿਣ ਲੱਗੀ ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ। ਹੁਣ ਖਿਆਲ ਕਰਿਓ, ਮਨੁੱਖ ਨੇ ਘੱਟੇ ਘੰਟੇ ਅੱਧੇ ਘੰਟੇ ਦੇ ਸਫ਼ਰ 'ਤੇ ਕਿਤੇ ਜਾਣਾ ਹੋਵੇ ਉਹਨੂੰ ਬਹੁਤੀਆਂ ਲੋੜਾਂ ਪੱਲੇ ਬੰਨਣ ਦੀ ਲੋੜ ਨਹੀਂ ਪੈਂਦੀ, ਪੱਲੇ ਬੰਨਣ ਦੀ ਲੋੜ ਨਹੀਂ ਪੈਂਦਾ। ਥੋੜ੍ਹਾ ਘਰ ਦੇ ਆਖਣ ਰੋਟੀ ਨਾਲ ਬੰਨ ਲਓ, ਮੈਂ ਕਿਤੇ ਦੂਰ ਚੱਲਿਆ, ਪਾਣੀ ਦੀ ਬੋਤਲ ਨਾਲ ਰੱਖ ਲਓ, ਆਖੀ ਮੈਂ ਕਿਤੇ ਦੂਰ ਥੋੜ੍ਹਾ ਜਾਣਾ, ਅੱਧੇ ਘੰਟੇ 'ਤੇ ਮੈਂ ਉੱਥੇ ਪਹੁੰਚ ਜਾਣਾ। ਬਲਕਿ ਉੱਥੇ ਜਾਂਦਿਆਂ ਵੀ ਜੇ ਕੋਈ ਔਫਰ ਕਰੇ ਆਖੀ ਮੈਂ ਦੂਰੋਂ ਥੋੜ੍ਹਾ ਆਇਆ, ਇੱਥੋਂ ਨਾਲੋਂ ਤੇ ਆਇਆ, ਘਰੋਂ ਉੱਠ ਕੇ ਇੱਥੇ ਆ ਗਿਆ। ਕਿਉਂਕਿ ਲੋੜਾਂ ਨੂੰ ਇਕੱਠਿਆਂ ਕਰਨ ਦੀ ਲੋੜ ਪੈਂਦੀ ਹੈ, ਰਸਤੇ ਦੇ ਖਰਚ ਦੀ, ਰਸਤੇ ਦੀਆਂ ਜ਼ਰੂਰਤਾਂ ਦੀ ਲੋੜ ਪੈਂਦੀ ਹੈ ਜਦੋਂ ਬੜੇ ਲੰਬੇ ਸਫ਼ਰ ਜਾਣਾ ਹੋਵੇ, ਛੋਟੇ ਸਫ਼ਰ ਵਾਸਤੇ ਨਹੀਂ। ਅਤੇ ਗੁਰੂ ਕਹਿੰਦੇ ਨੇ ਭਲਿਆ, ਤੇਰਾ ਜੀਵਨ ਇੱਕ ਇੰਨਾ ਲੰਬਾ ਸਫ਼ਰ ਹੈ, ਇੰਨਾ ਲੰਬਾ ਮਾਰਗ ਹੈ ਜਿਹਦੇ ਕੋਸ ਨਾ ਮੈਨੂੰ ਪਤਾ ਹੈ ਨਾ ਤੈਨੂੰ ਪਤਾ ਹੈ, ਗਿਣੇ ਹੀ ਨਹੀਂ ਜਾਂਦੇ। ਦੱਸੋ ਕੋਈ ਮਨੁੱਖ ਗਿਣ ਕੇ ਆਖ ਦੇਵੇ ਕਿ ਮੈਂ ਇੰਨੀ ਲੰਬੀ ਉਮਰ ਭੋਗਣੀ ਹੈ? ਜੀਵਨ ਇੱਕ ਲੰਬਾ ਸਫ਼ਰ ਹੈ ਜਿਹਦੇ ਕੋਸਾਂ ਦੀ ਭਾਵ ਜਿਹਦੇ ਮੀਲਾਂ ਦੀ ਕੋਈ ਗਿਣਤੀ ਨਹੀਂ, ਹਰ ਵਰਾ ਮਾਨੋ ਇੱਕ ਮੀਲ ਹੈ। ਤੇ ਕਿਸੇ ਮਨੁੱਖ ਨੂੰ ਜੀਵਨ ਦੇ ਜਿੰਨੇ ਲੋਕ ਨੇ ਸਾਰੇ ਹੀ ਮੁਸਾਫ਼ਰ ਨੇ, ਤੇ ਕਿਸੇ ਮੁਸਾਫ਼ਰ ਨੂੰ ਵੀ ਆਪਣੇ ਜੀਵਨ ਦੇ ਕੋਹਾਂ ਦਾ ਪਤਾ ਨਹੀਂ ਕਿੰਨੇ ਕੋਹ ਚੱਲਣੇ। ਤੇ ਇੰਨਾ ਲੰਬਾ ਸਫ਼ਰ ਜਿਹਦੇ ਕੋਸ ਵੀ ਗਿਣਤੀ ਵਿੱਚ ਨਾ ਆਉਂਦੇ, ਹੁਣ ਭਲਿਆ ਉੱਥੇ ਤੇ ਤੈਨੂੰ ਮੁਸਾਫ਼ਰੀ ਵਿੱਚ ਬੜੀਆਂ ਚੀਜ਼ਾਂ ਦੀ ਲੋੜ ਹੈ, ਬੜੇ ਸਮਾਨ ਦੀ ਲੋੜ ਹੈ। ਤੇ ਉਹ ਰਸਤੇ ਦਾ ਸਮਾਨ ਜਿਹੜਾ ਇੰਨੇ ਲੰਬੇ ਸਫ਼ਰ ਵਿੱਚ ਕੰਮ ਦਿੰਦਾ ਉਹ ਕੀ ਹੈ? ਗੁਰੂ ਨੇ ਇਹ ਜਵਾਬ ਦਿੱਤਾ, ਕਹਿਣ ਲੱਗੇ ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਦੋਸਾ। ਕਿਤੇ ਸਫ਼ਰ ਖਰਚਾ, ਸਫ਼ਰ ਦੀ ਹਰ ਜ਼ਰੂਰਤ ਪੂਰੀ ਕਰੇਗਾ। ਜੇ ਤੂੰ ਨਾਮ ਨਾਲ ਪ੍ਰਭੂ ਦੇ ਗੁਣਾਂ ਨਾਲ ਚੱਲਦਾ ਰਹੇ ਤਾਂ ਇੱਕ ਖਿਆਲ ਕਰੀ, ਜੀਵਨ ਦੇ ਲੰਬੇ ਸਫ਼ਰ ਵਿੱਚ ਕੋਈ ਥੁੜ ਨਹੀਂ ਆਏਗੀ, ਕੋਈ ਥੁੜ ਪ੍ਰਤੀਤ ਨਹੀਂ ਕਰੇਗਾ। ਤੇ ਜੇ ਇਹਦੇ ਤੋਂ ਟੁੱਟ ਜਾਏਗਾ ਤੇ ਭਾਵੇਂ ਤੇਰੇ ਕੋਲ ਸਭ ਕੁਝ ਹੋਵੇ, ਹਰ ਕਦਮ ਤੇ ਥੋੜ੍ਹਾ ਹੀ ਪ੍ਰਤੀਤ ਕਰੇਗਾ, ਕਿਉਂਕਿ ਸੰਤੋਖ ਨਹੀਂ ਰਹਿਣਾ। ਤੇ ਜਿਹਦੇ ਕੋਲ ਥੁੜ ਹੋਵੇ ਉਹਨੂੰ ਕਦੀ ਚੈਨ ਨਹੀਂ ਹੁੰਦਾ। ਗੁਰੂ ਕਹਿਣ ਲੱਗੇ, ਜੇ ਤੂੰ ਪ੍ਰਭੂ ਦੇ ਗੁਣਾ ਰੂਪੀ ਨਾਮ ਨਾਲ ਜੁੜ ਜਾਏਗਾ ਤੇ ਇਹ ਜੀਵਨ ਦਾ ਲੰਬਾ ਸਫ਼ਰ ਸਾਰਾ ਹੀ ਸੁਹਾਵਣਾ ਹੋ ਜਾਏਗਾ, ਕਿਉਂਕਿ ਤੇਰੇ ਕੋਲ ਥੋੜ੍ਹੀ ਕੋਈ ਨਹੀਂ ਆਉਣੀ। ਨਾਮ ਤੇਰੇ ਲਈ ਸਫ਼ਰ ਖਰਚ, ਰਸਤੇ ਦੀਆਂ ਜ਼ਰੂਰਤਾਂ ਇਕੱਠੀਆਂ ਕਰਨ ਦਾ ਸਾਰਾ ਸਾਧਨ ਬਣ ਜਾਏਗਾ। ਹਰ ਕਾ ਨਾਮ ਊਹਾਂ ਸੰਗ ਤੋਸਾ। ਕਹਿਣ ਲੱਗੇ, ਲੈ ਇੱਕ ਚੀਜ਼ ਹੀ ਲੈ ਲੈ, ਜੈ ਪੈਣੇ ਜਿਹ ਪੈਂਦੇ ਮਹਾਂ ਅੰਧ ਗੁਬਾਰ। ਪੈਂਦੇ ਵਿੱਚ ਜਿੱਥੇ ਬਹੁਤਾ ਅੰਧੇਰਾ ਆ ਗਿਆ, ਕਿਉਂਕਿ ਇਹ ਵੀ ਤਾਂ ਸਫ਼ਰ ਦੀ ਲੋੜ ਹੈ ਨਾ। ਮਨੁੱਖ ਨੇ ਲੰਬੇ ਸਫ਼ਰ ਜਾਣਾ ਹੋਵੇ ਤਾਂ ਟਾਰਚ ਚਾਹੀਦੀ ਹੈ, ਪਤਾ ਨਹੀਂ ਕਿੱਥੇ ਕੀ ਹੋ ਜਾਏ। ਆ ਤੁਸੀਂ ਦੇਖਦੇ ਹੋ ਜਿਹਨਾਂ ਕੋਲ ਗੱਡੀਆਂ ਨੇ, ਕਾਰਾਂ ਨੇ, ਜੇ ਉਹ ਵੀ ਲੰਬਾ ਸਫ਼ਰ ਕਰਦੇ ਨੇ ਨਾ, ਉਹ ਕਾਰਾਂ ਗੱਡੀਆਂ ਦੇ ਅੱਗੇ ਹਾਲਾਂਕਿ ਹੈੱਡਲਾਈਟ ਲੱਗੀ ਹੁੰਦੀ ਹੈ ਪਰ ਫਿਰ ਵੀ ਕਿਸੇ ਵਕਤ ਰਸਤੇ ਵਿੱਚ ਔਕੜ ਆ ਸਕਦੀ, ਇੱਕ ਟਾਰਚ ਵੀ ਜ਼ਰੂਰ ਨਾਲ ਰੱਖੀ ਹੁੰਦੀ ਹੈ ਆਪਣੇ ਬਕਸੇ ਵਿੱਚ, ਰਸਤੇ ਵਿੱਚ ਲੁੜ ਪੈ ਸਕਦੀ। ਗੁਰੂ ਨੇ ਬਾਣੀ ਵੀ ਚੱਕਿਆ, ਕਹਿਣ ਲੱਗੇ ਜੀਵਨ ਦਾ ਬੜਾ ਲੰਬਾ ਸਫ਼ਰ ਹੈ, ਇਹਦੇ ਵਿੱਚ ਕਈ ਮੋੜ, ਕਈ ਐਸੇ ਮੀਲ ਪੱਥਰ ਵੀ ਆਉਂਦੇ ਨੇ ਜਿੱਥੇ ਤੇਰੇ ਸਾਹਮਣੇ ਨਿਰਾ ਅੰਧੇਰਾ ਹੋ ਜਾਂਦਾ, ਤੇਰੇ ਹੱਥ ਪਸਾਰਿਆਂ ਵੀ ਤੈਨੂੰ ਦਿਸਦਾ ਹੀ ਨਹੀਂ, ਤੈਨੂੰ ਆਪਣੇ ਹੀ ਰਾਹ ਆਪ ਨੂੰ ਨਹੀਂ ਦਿਸਦੇ। जहे पैने महा अंध गुबारा हर का नाम संग उजियारा उथे नाम तेरे लिए रोशनी मिली हुण इत्थे रुकना चाहना एक लफज बड़ा मेल खांदा है जिहड़ा इत्थे आपां क्लीयर करके तोड़ना क्योंकि हर एक नाम दे ओह फिर लफज दोहरा दिया हर एक नाम दे पिछे एक गुण खलोता है गुण ने ही उस नाम नूं जन्म दिता है हुण इह की है अंधेरे विच रोशनी महा अंध गुबारा ते उजियारा ये दो चीजां दे लफज इस लाइन विच मेरा केंद्र जय पैंडे महा अंध गुबारा हर का नाम संग उजियारा गुबारा अंधेरा उजियारा रोशनी हुण देखना है इनके नाम किस नाल संबंध रखता है जो नाम आख्या ने तो नाम की संबंध रखता अंधेरे विच रोशनी लो एक ओ नाम जिहड़ा साडे जीवन नाल संबंधित है जिन्हों आपां वाहिगुरु आखने लो वाहिगुरु शब्द की मैं इस नाल तुहाडा सांझ करना चाहना वाहिगुरु शब्द का मकसद की सी गुरु शब्द जिहड़ा है वो गो ते रू गो नाम है अंधेरे का रू नाम है प्रकाश का अंधेरे विच प्रकाश करने वाला अज्ञानता विच ज्ञान देने वाला ज्ञान की रोशनी देने वाला उन्हूं गुरु आखते ने उन्हूं गुरु आखते ने गो नाम अंधेरा रू नाम प्रकाश जेड़ा अंधेरे विच रोशनी देवे जेड़ा अज्ञानता नूं ज्ञान विच बदल देवे उन्हूं गुरु आखते हुण चानन रोशनी जेड़ी है वह गुरु नाल भी संबंधित है चन ते रब नाल भी संबंधित है एक गुण वह है इसे लिए दोहां लिए वाहिगुरु शब्द वरत्या गया वाह है उपमा मिथास में जाके असी पुरातन बहुत सारिया गल्लां क्योंकि भाई साहब भी उतों पढ़ के आए सन वह हिंदू मिथास दियां गल्लां ब्राह्मणिज्म दियां नाल कुछ जुड़ गई लेकिन नहीं आप गुरमत की सोच के घेरे में रहने इसे लिए इस वाहिगुरु शब्द में गुरमंत्र आख्या गया बाणी ने भी भाई साहब ने भी मन लिया वाहिगुरु गुरमंत्र है जप हमें कोई गुरमंत्र है जेड़ा जिस दे संबंध में होवे जिंदी सिफत सलाह जिंदी डेफिनेशन संभाल के बैठा होवे उनका मंत्र मनिया जाता है हमेशा इसे लिए सब तो पहला श्री गुरु ग्रंथ साहब जो अंदर आया उनके अंदर रब की परिभाषा है इसलिए उनका नाम मूल मंत्र है क्योंकि मूल सृष्टि का जड़ नूं कहिंदे ने सारे संसार का सृष्टि का मूल जिहड़ा है वह परमात्मा है इसलिए रब की परिभाषा जिंदे विच लिखी हुई है उनका नाम मूल मंत्र है रब की परिभाषा रब के गुण उनकी उपमा कि वह निर्भव है निर्वैर है अकाल मूर्त है अजुनी है उनकी उपमा है क्योंकि इन गुरु की उपमा है वाह गुरु वाहे गुरु वाह मनुख के मूह उदों निकलता है जदों उनके कोल शब्द मुक जाण किसी की सिफत में मैं तैनूं की आखा वाह बे वाह बस जिथे जाके शब्दों की तारीफ खत्म हो जाए उत्थे मनुख एक लफज में सारी गल लै आउंदा है वाह आख के गुरु जी हुण ओ जिहड़ा गुरु चानन रूप है वह चानन रूप परमात्मा भी है बाणी अंदर भी दोहां नूं चानन रख जिथे गुरु का मतलब आया उत्थे भी बलियो चिराग अंधियार मैं सब कल उधरी एक नाम धर्म प्रगट सगल हर भवन मैं जन नानक गुरु पार ब्रह्म गुरु भी रोशनी चानन गुरु गुरु चानन ज्ञान चिराग बाणी कहती है ते जिथे रब का मकसद आया उत्थे भी तिसदे चानन सब में चानन होए वह भी रोशनी यह भी रोशनी इसलिए वाहिगुरु शब्द को गुरमत के घेरे में गुरु नाल भी संबंधित किया गया अकाल पुरख नाल भी संबंधित किया गया क्योंकि जितों तक मकसद कर्म का है व्यक्ति का नाम तो है नहीं वाहिगुरु है तो कर्म का गुण का नाम, तो गुण जिथे जिथे भी है रब विच भी वह गुण है, गुरु विच भी वह। नानक पारब्रह्म गुर नाही भेद, नानक सोधे सिमरत भेद, पारब्रह्म गुर नाही भेद, दोवे विच इको गुण है। इसलिए वाहेगुरु अकाल पुरख नूं भी संबोधन किया गया, वाहेगुरु गुरु नूं भी संबोधन किया गया। हुण मसला यह है कि यह ठीक है, वाहेगुरु जिहड़ा है शब्द, वाहेगुरु नाम जिहड़ा है, वह रब दे ते गुरु दे उस कर्म का उस गुण का जिक्र करता है, उस गुण विच्चों जन्म लैंदा है, उस गुण का संबोधन है जिथे ज्ञान का चिराग जलता है, अंधेरा दूर होंदा है, रोशनी पैदा होंदी है। यह उनका गुण है जिन्हों संबोधन करता है वाहेगुरु शब्द। हुण इत्थे रुकना, जिहड़ी पिछली व्याख्या सी उहनूं मैं तुहाडे नाल फिर दोबारा दोहरा के संबंधित करना चाहना। ओए कि यह उस गुण का संबोधन है, भावे नाम कोई भी है, एक ए की कोई भी नाम है, जिहड़ा मैं पिछले दिन कहा सी भी निरा वाहिगुरु वाहिगुरु चार अखरां का जोड़ कई जान का की लाभ है, मैं उसनूं दोबारा दोहराना चाहना, पर चाहना बड़े संखेप ढंग नाल समझ लईए, क्योंकि उस गुण का संबोधन है। जे आपां संबोधन नूं संभालना बहुत जरूरी है, जिन्हों संबोधन ना आता हो मिलेगा कि हुण खंड एक मिठे का गुण है, मिठा है, पर उस मिठे का जेड़ा नाम है खंड है, मिठे का नाम खंड है, गुण उनका मिठा है। जेड़ी चीज मिठी आवेगी, मन को पहला सोचा कहने किन्नी कि खंड पाई है ताकि मिठा पूरा हो जाए, है मिठे का संबोधन खंड एक नाम टेक, मिठे नु खंड एक नाम दे दिता गया। हुण जदों आपां मिठा लैना होवे खंड तां सानूं याद होनी चाहीदी, बाजार जाके की आखांगे, रब कोलों असीं चानण रोशनी मंगनी होवे तां सानूं वाहिगुरू शब्द तां याद होना ही चाहीदा, छड्डना नहीं इहनूं। मत कितें समझो कि मैं इस शब्द छुड़ाना चाहुंदा सी, मैं इस गल नूं तां दोबारा दोहराना चाहुंदा। जे किसी ने खंड लैनी होवे तां उहनूं खंड दा लफ्ज़ याद होना चाहीदा, चंगी तरह पक जाना चाहीदा, कितें इह ना होवे दुकान ते जावे ते लफ्ज़ भुल जाए मैं की लैणा है, खंड लफज याद होना चाहिए। और खंड के जोड़ा लफज है वह है भी दो अखर का, अखर भी याद होने चाहिए, लिख के देना पवे, उन्हें दो दे चार अखर नहीं बन जाने, खंड लफज भी याद होना चाहिए, खंड के अखर की भी लोड़ है क्योंकि लिख के उन्हें रखना नाम। पर एक ख्याल करो, अखर जा खंड लफज मिठा नहीं, मिठे का संबोधन है, मिठे का संबोधन है। और भाई साहब भाई गुरदास जी ने इस गल नूं स्पष्ट करन लगे बड़ी खूबसूरत एग्जाम्पल दे, कहन लगे खंड जिहड़ा है मिठे का संबोधन है, उनके अखर भी दो ने, लिखना भी पएगा याद भी करना पएगा, पर कहन लगे जे कोई मनुख हाथ विच फड़ ले माला ते सारा दिन खंड 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 कर चली जाए करी जाए उनका मूँह मिठा हो जाएगा। भाई साहब ने भाई गुरदास जी ने हाँ वो तो गुण का उस मिठे दे गुण का संबोधन है, तेनू याद होना चाहिए, छड़ना नहीं, जे तू यह भुल गया तेन मिठा भी नहीं मिलना, जे तू खंड लफज भुल जाएगा जाके की मंगेगा। इसलिए मिठा का नाम जेड़ा है वह तेन याद होना चाहिए, पर कितने ऐसे भुलेखे ना पै जाए कि सारा दिन खंड 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 तो करी जाए पर खंड मूँह च पावे ना। भाई साहब ने बड़ी खूबसूरत गल आखी, कहने लगे खंड खंड कहे मुख मीठो ना स्वाद आवे, खंड खंड कहने ना थोड़ा स्वाद आ जाना, खंड लफज होना चाहिए पर खरीदना मिठा है उनका संबोधन। कहने लगे किसी मनुख नूं सर्दी लगती होवे, बहुत सर्दी लगती हो अग सेकना चाहे, हम आग जी अगन लफज जोड़ा है वह तीन अखर का तपत का ना है, तो जे मनुख न लगती हो सर्दी तो अगन के कोल तो जाए ना, तो एक थावे बैठा अगन 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 सारी रात कही जाए तो उनके कोई तपत शीतलता जी ठंड है वह थोड़ा मिट जानी, ਭਾਈ ਸਾਹਿਬ ਨੇ ਆਖਿਆ ਕਹਿਣ ਲੱਗੇ ਖਾਂਡ ਖਾਂਡ ਕਹੇ ਮੁਖ ਮਿੱਠੋ ਨਾ ਸਵਾਦ ਆਵੇ ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ। ਬੜੇ ਐਗਜ਼ਾਮਪਲ ਬੜੇ ਉਦਾਹਰਣ ਦਿੱਤੇ ਇਸ ਚੀਜ਼ ਦੇ ਔਰ ਇਹ ਬੜਾ ਖੂਬਸੂਰਤ ਐਗਜ਼ਾਮਪਲ ਸੀ ਇਸ ਗੱਲ ਨੂੰ ਸਮਝਣ ਲਈ ਕਿ ਜੇ ਮਨੁੱਖ ਖੰਡ ਖੰਡ ਕਹੀ ਜਾਏ ਤੇ ਮੂੰਹ ਮਿੱਠਾ ਨਹੀਂ ਹੋ ਜਾਣਾ, ਉਹਦਾ ਗੁਣ ਜਿਹੜਾ ਹੈ ਉਹਨੂੰ ਗ੍ਰਹਿਣ ਕਰਨਾ ਪੈਣਾ ਮਿੱਠੇ ਨੂੰ। ਜੇ ਅਗਨ ਅਗਨ ਕਹੀ ਜਾਏ ਤੇ ਸ਼ੀਤਲਤਾ ਠੰਡ ਨਹੀਂ ਚਲੀ ਜਾਣੀ, ਉਹ ਤਾਂ ਸਾਨੂੰ ਅਗਨ ਦਾ ਗੁਣ ਜਿਹੜਾ ਤਪਤ ਜਿਹੜੀ ਤਪਸ਼ ਜਿਹੜੀ ਹੈ ਗਰਮੀ ਜਿਹੜੀ ਹੈ ਉਹ ਗ੍ਰਹਿਣ ਕਰਨੀ ਪੈਣੀ। ਗੁਰੂ ਕਹਿੰਦੇ ਨੇ ਭਲਿਆ ਗਿਆਨ ਗੁਰੂ ਜਿਹੜਾ ਹੈ ਅੰਧੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਚਾਨਣ ਜਿਹੜਾ ਹੈ ਉਹ ਗਿਆਨ ਰੂਪੀ ਚਾਨਣ ਗ੍ਰਹਿਣ ਕਰ, ਕਿਤੇ ਇਹ ਨਾ ਹੋਵੇ ਵੀ ਸਾਰੀ ਜ਼ਿੰਦਗੀ ਵਾਹਿਗੁਰੂ 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 ਕਹੀ ਜਾਏ ਜਿਹੜਾ ਗਿਆਨ ਵਿੱਚੋਂ ਨਿਕਲਿਆ ਪਰ ਤੂੰ ਗਿਆਨ ਨੂੰ ਹਾਸਿਲ ਨਾ ਕਰੇ। ਲਓ ਆਹ ਇੱਕ ਸੀ ਐਗਜ਼ਾਮਪਲ ਸਮਝਾਉਣ ਦਾ ਤਰੀਕਾ ਸੀ। ਹੋਰ ਵਾਹਿਗੁਰੂ ਸ਼ਬਦ ਛੱਡਣਾ ਨਹੀਂ, ਜੇ ਕਿਸੇ ਨੂੰ ਖੰਡ ਹੀ ਚੇਤੇ ਨਾ ਰਹੀ ਖਰੀਦੇਗਾ ਕੀ, ਔਰ ਖੰਡ ਨੇ ਦੋ ਖਰਾਂ ਦਾ ਹੀ ਰਹਿਣਾ। ਜੇ ਕਿਸੇ ਨੂੰ ਵਾਹਿਗੁਰੂ ਸ਼ਬਦ ਹੀ ਚੇਤੇ ਨਾ ਰਿਹਾ ਤੇ ਗਿਆਨ ਦੇ ਨੇੜੇ ਕਿਵੇਂ ਹੋਏਗਾ? ਪਰ ਉਹਨੂੰ ਇਹ ਪਤਾ ਹੋਵੇ ਕਿ ਨਿਰੀ ਖੰਡ ਖੰਡ ਆਖਿਆ ਮੂੰਹ ਮਿੱਠਾ ਨਹੀਂ ਹੋ ਜਾਣਾ, ਨਿਰੀ ਅਗਨ ਅਗਨ ਕਿਹਾ ਕਦੀ ਤਪਤ ਨਹੀਂ ਆ ਜਾਣੀ, ਗਰਮੀ ਨਹੀਂ ਆ ਜਾਣੀ, ਸੇਕ ਨਹੀਂ ਮਿਲ ਜਾਣਾ। ਕਹਿਣ ਲੱਗੇ ਖੰਡ ਖੰਡ ਕਹੇ ਮੁੱਖ ਮਿੱਠੋ ਨਾ ਸਵਾਦ ਆਵੇ ਅਗਨ ਅਗਨ ਕਹੇ ਸੀਤ ਨਾ ਮਿਲਾਸ। ਇਸ ਲਈ ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਹੈ ਅੰਧੇਰੇ ਵਿੱਚ ਪ੍ਰਕਾਸ਼ ਦਾ ਸਾਧਨ, ਉਹ ਗੁਰੂ ਵਿੱਚ ਵੀ ਗੁਣ ਹੈ ਰੱਬ ਵਿੱਚ ਵੀ ਗੁਣ ਹੈ। ਇਸੇ ਲਈ ਵਾਹਿਗੁਰੂ ਸ਼ਬਦ ਅਸੀਂ ਚੇਤੇ ਕਰਨਾ ਹੈ, ਉਹਦੇ ਅੱਖਰ ਵੀ ਇੰਨੇ ਹੀ ਰਹਿਣੇ ਨੇ, ਪਰ ਉਹਨੂੰ ਇਹ ਨਹੀਂ ਸਮਝਣਾ ਕਿ ਕੇਵਲ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਸਭ ਕੁਝ ਹੈ। ਗਿਆਨ ਗੁਰੂ ਨੂੰ ਹਿਰਦੇ ਵਿੱਚ ਧਾਰਨ ਕਰਨ ਨਾਲ ਵਾਹਿਗੁਰੂ ਸ਼ਬਦ ਦਾ ਜਪਿਆ ਸਫਲ ਹੋਣਾ ਹੈ। ਗੁਰੂ ਨੇ ਇਹ ਸਮਝਾਇਆ ਤੇ ਕਹਿਣ ਲੱਗੇ ਜੇ ਪੈਦੇ ਮਹਾਂਦ ਗੁਬਾਰ ਜੇ ਪੈਦੇ ਮਹਾਂਦ ਗੁਬਾਰ ਹਰ ਕਾ ਨਾਮ ਸੰਗ ਉਜਿਆਰਾ। ਜਿਹਨਾਂ ਜੀਵਨ ਦੇ ਪੈਂਡਿਆਂ ਵਿੱਚ ਤੈਨੂੰ ਆਪਣੇ ਜੀਵਨ ਦੇ ਰਾਹ ਵੀ ਨਾ ਦਿਸਣ, ਠੇਡੇ ਖਾਂਦਾ ਫਿਰੇ, ਤੇਰਾ ਕੋਈ ਟਾਰਗੇਟ ਤੇਰਾ ਕੋਈ ਨਿਸ਼ਾਨਾ ਤੇਰੀ ਕੋਈ ਮੰਜ਼ਿਲ ਨਾ ਰਹੇ, ਉਦੋਂ ਪ੍ਰਭੂ ਦੇ ਗੁਣ ਰੂਪੀ ਅੰਧੇਰੇ ਰੂਪ ਵਿੱਚੋਂ ਪ੍ਰਕਾਸ਼ ਦੇਣ ਵਾਲੇ ਗਿਆਨ ਨਾਲ ਜੁੜ ਜਾਈਂ, ਗਿਆਨ ਗੁਰੂ ਨਾਲ ਤੇਰੇ ਜੀਵਨ ਦੇ ਸਾਰੇ ਰਾਹ ਉਜਲੇ ਹੋ ਜਾਣਗੇ। ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਣੂ। ਜਿਸ ਰਾਹ ਵਿੱਚ ਤੇਰਾ ਕੋਈ ਵੀ ਮਿੱਤਰ ਨਾ ਹੋਵੇ, ਤੇਰੀ ਜਾਣ ਪਛਾਣ ਵਾਲਾ ਨਾ ਹੋਵੇ, ਮੈਨੂੰ ਉੱਥੇ ਬੜਾ ਘਬਰਾ ਜਾਂਦਾ ਜਿੱਥੇ ਕੋਈ ਮਿੱਤਰ ਨਾ ਹੋਵੇ। ਅੱਜ ਤੋਂ ਪਰਦੇਸੀ ਲੋਕ ਆਉਂਦੇ ਨੇ ਉਹਨਾਂ ਕੋਲ ਪੁੱਛੋ ਕਿੰਨੇ ਪਰੇਸ਼ਾਨ ਹੁੰਦੇ। ਅੱਜ ਦੇ ਯੁੱਗ ਦੀਆਂ ਗੱਲਾਂ ਨਾ ਕਰੋ, ਅੱਜ ਤਾਂ ਸਭ ਤੋਂ ਵੱਡਾ ਜਾਣ ਪਛਾਣ ਵਾਲਾ ਮਨੁੱਖ ਦਾ ਸਥਾਨ ਗੁਰੂ ਘਰ ਬਣ ਗਿਆ। ਆ ਕੇ ਜੇ ਹੋਰ ਕੋਈ ਉਹਦਾ ਮਿੱਤਰ ਦੋਸਤ ਰਿਸ਼ਤੇਦਾਰ ਇੱਥੇ ਨਾ ਹੋਵੇ ਤਾਂ ਜ਼ਰੂਰ ਉੱਤਰਦਿਆਂ ਏਅਰਪੋਰਟ 'ਤੇ ਪੁੱਛ ਲੈਂਦਾ ਕੋਈ ਗੁਰਦੁਆਰਾ ਹੀ ਦੱਸ ਦਿਓ ਘਰ ਜਾਣ ਪਛਾਣ। ਗੁਰਸਿੱਖਾਂ ਇੱਕੋ ਪਿਆਰ ਦਾ ਇੱਕ ਸਾਂਝਾ ਪਰਿਵਾਰਕ ਘਰ ਹੈ, ਪਰ ਜਦੋਂ ਕੋਈ ਪਹਿਲਾਂ ਪਹਿਲਾਂ ਆਏ ਨੇ ਉਹਨਾਂ ਕੋਲ ਪੁੱਛੋ ਕਿੰਨੀਆਂ ਔਕੜਾਂ ਆਈਆਂ ਨੇ, ਕੋਈ ਜਾਣ ਪਛਾਣ ਵਾਲਾ ਨਹੀਂ। ਗੁਰੂ ਨੇ ਆਖਿਆ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰ ਆਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ ਆਪਣੇ ਦੁੱਖ ਸੁੱਖ ਕਿਹਦੇ ਨਾਲ ਸਾਂਝੇ ਕਰਾਂ, ਕੋਈ ਸੁਣਨ ਵਾਲਾ ਨਹੀਂ। ਗੁਰੂ ਕਹਿੰਦੇ ਨੇ ਭਲਿਆ ਜਿਸ ਜੀਵਨ ਪੰਧ ਵਿੱਚ ਲੋਕ ਤੇਰਾ ਸਾਥ ਛੱਡ ਜਾਣ, ਕੋਈ ਤੇਰਾ ਮਿੱਤਰ ਨਾ ਹੋਵੇ, ਮਿੱਤਰ ਨਾ ਇੱਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ ਸਾਰੇ ਛੱਡ ਜਾਣ। ਕਹਿਣ ਲੱਗੇ ਜੇ ਤੂੰ ਪ੍ਰਭੂ ਦੇ ਨਾਮ ਰੂਪੀ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨੇ, ਗੁਣ ਇੱਕ ਉਹ ਮਿੱਤਰ ਹੈ ਜਿਹੜਾ ਤੇਰਾ ਸਾਥ ਕਦੀ ਨਹੀਂ ਛੱਡੇਗਾ। ਗੁਰੂ ਕਹਿੰਦੇ ਨੇ ਹਰ ਕਾ ਨਾਮ ਤੇ ਨਾਲ ਪਛਾਣ ਜੇ ਮਹਾ ਭਿਆਲ ਤਪਤ ਬੋਗਾਮ। ਜਿੱਥੇ ਜਿਸ ਟਿਕਾਣੇ ਭਾਵ ਜਿਸ ਸੰਸਾਰ ਵਿੱਚ ਜਿਸ ਦੁਨੀਆਂ ਵਿੱਚ ਚਾਰ ਚੁਫੇਰੇ ਵਿਸ਼ੇ ਵਿਕਾਰਾਂ ਦੀ ਮਹਾ ਤਪਤ ਹੋਵੇ, ਹੁਣ ਅੱਜ ਕੀ ਹੈ ਜਿੱਥੇ ਜਾਓ ਤਪਤ, ਕਿਉਂਕਿ ਅਸੀਂ ਹਿਰਦੇ ਵਿੱਚ ਤਪਤ ਲਈ ਬੈਠੇ ਹਾਂ, ਕਿ ਅੱਜ ਦਾ ਯੁੱਗ ਇਹ ਹੈ ਕਿ ਅਸੀਂ ਗੁਨਾਹ ਤੇ ਹਿਰਦੇ ਵਿੱਚ ਲਈ ਬੈਠੇ ਹਾਂ। ਉਹ ਜਿੱਥੇ ਵੀ ਜਾਂਦੇ ਹਾਂ ਤਪਤ ਨਾਲ ਚਲੀ ਜਾਂਦੀ। ਜਦੋਂ ਕੁਕਰਮ ਸਾਡੇ ਹਿਰਦੇ ਵਿੱਚ ਹੋਣਗੇ, ਗੁਰਦੁਆਰੇ ਆ ਕੇ ਵੀ ਸਾਡਾ ਕੁਕਰਮ ਹੀ ਸੁਭਾਰੇਗਾ, ਉੱਥੇ ਬੈਠ ਕੇ ਵੀ ਗਲਤ ਗੱਲਾਂ ਸੋਚੀ ਜਾਵਾਂਗੇ, ਚੰਗਿਆਈਆਂ ਨਹੀਂ ਸੋਚਾਂਗੇ, ਵਿਕਾਰ ਸੋਚਾਂਗੇ। ਕਿ ਜੇ ਤਾਂ ਵਿਕਾਰ ਇੱਥੇ ਹੁੰਦੇ ਤਾਂ ਇੱਥੋਂ ਮਿਲਦੇ, ਪਰ ਤੂੰ ਤਾਂ ਨਾਲ ਹੀ ਲੈ ਕੇ ਆ ਗਏ। ਦੇਸ਼ ਛੋੜ ਪਰਦੇਸੇ ਦਾਇਆ ਪੰਚ ਚੰਡਾਲ ਨਾਲ ਹੀ ਲੈ ਆਇਆ। ਉਹ ਅੰਦਰ ਅੱਗ ਬਣ ਕੇ ਬੈਠੇ ਨੇ, ਜਿੱਥੇ ਜਾਣਾ ਉੱਥੇ ਅੱਗ ਨਾਲ ਲੈ ਜਾਣਾ, ਉੱਥੇ ਹੀ ਚਲੀ ਜਾਣਾ ਉਹਨਾਂ ਵਿਕਾਰਾਂ ਵਿੱਚ। ਗੁਰੂ ਕਹਿਣ ਲੱਗੇ ਇੱਕ ਖਿਆਲ ਕਰੀ, ਪਰ ਉਹ ਅੰਦਰ ਦੀ ਅੱਗ ਜਿਹੜੀ ਹਰ ਇੱਕ ਨੂੰ ਬਾਹਰੋਂ ਨਹੀਂ ਦਿਸਦੀ ਪਰ ਅੰਦਰ ਜਲਾ ਰਹੀ ਹੈ, ਵਿਕਾਰਾਂ ਦੀ, ਵਿਸ਼ਿਆਂ ਦੀ ਅੱਗ। ਗੁਰੂ ਕਹਿਣ ਲੱਗੇ ਇਹਨੂੰ ਕੇਵਲ ਪ੍ਰਭੂ ਦੇ ਗੁਣ ਦੇ ਰੂਪੀ ਜਿਹੜਾ ਨਾਮ ਹੈ ਨਾ, ਉਹ ਹੀ ਇਹਨੂੰ ਸੀਤਲਤਾ ਵਿੱਚ ਬਦਲ ਸਕਦਾ ਹੈ। ਤਪਤ ਮਾਹੇ ਠੰਡ ਵਰਤਾ ਹੈ। ਕਹਿਣ ਲੱਗੇ
ਜੈ ਮਹਾ ਭਿਆਨ ਤਪਤ ਮੋਗਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। ਜੈ ਤ੍ਰਿਖਾ ਮਨ ਤੁਝ ਆਕਰ ਖੈ।
ਹੁਣ ਆਹ ਗੱਲ ਸਮਝਣ ਵਾਲੀ ਹੈ। ਕਹਿਣ ਲੱਗੇ ਇਹ ਜਿੰਨਾ ਕੁਝ ਹੋ ਰਿਹਾ ਹੈ ਉਹ ਤੇਰੀ ਤ੍ਰਿਖਾ ਨਾਲ ਜੁੜਿਆ ਹੋਇਆ। ਨਾ ਤ੍ਰਿਸ਼ਨਾ ਖਤਮ ਹੋ ਰਹੀ ਹੈ, ਤ੍ਰਿਸ਼ਨਾ ਨਾ ਖਤਮ ਹੋਣ ਕਰਕੇ ਤੇਰੀ ਤ੍ਰਿਸ਼ਨਾ ਦੇ ਕਾਰਨ ਹੀ ਤੂੰ ਗੁਲਾਮੀ ਅਪਣਾ ਲਈ। ਇੱਕ ਥਾਂ ਸਤਿਗੁਰੂ ਨੇ ਬਾਣੀ ਵਿੱਚ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਪੰਜ ਪੂਤ ਜਣੇ ਇੱਕ ਮਾਏ। ਇੱਕ ਮਾਂ ਨੇ ਪੰਜ ਪੁੱਤਰ, ਪੰਜਾਂ ਪੁੱਤਰਾਂ ਨੂੰ ਜਨਮ ਦਿੱਤਾ। ਕਹਿਣ ਲੱਗੇ ਤ੍ਰਿਸ਼ਨਾ ਮਾਇਆ ਜਿਹੜੀ ਬਾਹਰ ਸੀ ਨਾ, ਲਿਵ ਛੁਪਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਉਹ ਜਿਹੜੀ ਤ੍ਰਿਸ਼ਨਾ ਰੂਪ ਮਾਇਆ ਸੀ ਨਾ, ਉਹਨੇ ਪੰਜ ਪੁੱਤਰਾਂ ਨੂੰ ਜਨਮ ਦਿੱਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੇ ਬੜੀ ਸਿਆਣੀ ਨਿਕਲੀ, ਉਹਨੇ ਆਖਿਆ ਮੈਂ ਸਾਰੇ ਸੰਸਾਰ ਨੂੰ ਕਿਵੇਂ ਵੱਸ ਵਿੱਚ ਕਰਾਂ। ਉਹਨੇ ਕੀ ਕੀਤਾ, ਉਤ ਭੁਜ ਅੰਡਜ ਜੇ ਰਜ ਸੇਤਜ ਉਤ ਭੁਜ, ਇਹਨਾਂ ਤਿੰਨਾਂ ਗੁਣਾਂ ਵਿੱਚ ਵੰਡ ਕੇ ਉਹਨੇ ਸਾਰੇ ਸੰਸਾਰ ਨਾਲ ਇਹਨਾਂ ਪੰਜਾਂ ਪੁੱਤਰਾਂ ਨੂੰ ਵਿਆਹ ਦਿੱਤਾ। ਸਾਰਾ ਜਗਤ, ਸਾਰਾ ਸੰਸਾਰ ਹੀ ਇਹਨਾਂ ਨਾਲ ਵਿਆਹਿਆ ਗਿਆ। ਹੁਣ ਇਹ ਸਾਰਿਆਂ ਦਾ ਪਰਿਵਾਰ ਬਣ ਗਏ। ਹੁਣ ਪਰਿਵਾਰ ਦੇ ਜੀਅ ਤਾਂ ਉਹੀ ਹੁੰਦੇ ਨੇ ਜਿਹੜੇ ਘਰ ਵਿੱਚ ਰਹਿਣ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਪੰਚ ਪੂਤ ਜਣੇ ਇੱਕ ਮਾਏ, ਉਤ ਪੁੱਜ ਖੇਲ ਕਰ ਜਗਤ ਵਿਆਹੇ। ਸਾਰਾ ਸੰਸਾਰ ਹੀ ਇਹਨਾਂ ਦਾ ਪਰਿਵਾਰ ਹੋ ਗਿਆ। ਹਰ ਇੱਕ ਦੇ ਘਰ ਵਿੱਚ ਬੈਠੇ ਨੇ, ਹਰ ਇੱਕ ਦੇ ਹਿਰਦੇ ਦੇ ਘਰ ਵਿੱਚ ਬੈਠੇ ਨੇ, ਉਸ ਆਪਣਾ ਹੀ ਸਮਝਦਾ। ਬਲਕਿ ਇੱਥੋਂ ਤੱਕ ਵੀ ਗੁਰੂ ਨੇ ਆਖਿਆ, ਕਹਿਣ ਲੱਗੇ ਜਿਸ ਦਿਨ ਇਹ ਤ੍ਰਿਸ਼ਨਾ ਰੂਪੀ ਮਾਇਆ, ਤ੍ਰਿਸ਼ਨਾ ਤ੍ਰਿਖਾ ਜਿਹੜੀ ਹੈ ਇਹ ਮਰਦੀ ਹੈ ਨਾ, ਉਸ ਦਿਨ ਪੰਜੇ ਹੀ ਰੋਂਦੇ ਨੇ, ਕਿਉਂਕਿ ਪੰਜੇ ਪੁੱਤਰ ਹੋਏ, ਉਹਦੇ ਸਹਾਰੇ ਹੀ ਫਿਲ ਰਹੇ ਸਨ। ਕਹਿਣ ਲੱਗੇ ਏਕ ਮਰੈ ਪੰਚੈ ਮਿਲ ਰੂਵੈ। ਗੁਰਬਾਣੀ ਅੰਦਰ ਹਰ ਇੱਕ ਚੀਜ਼ ਨੂੰ ਸਪਸ਼ਟ ਕੀਤਾ। ਕਹਿਣ ਲੱਗੇ ਮਾਇਆ ਦੇ ਰੂਪੀ ਤ੍ਰਿਸ਼ਨਾ ਜਿਹੜੀ ਹੈ, ਤ੍ਰਿਸ਼ਨਾ ਤ੍ਰਿਖਾ ਵਿੱਚੋਂ ਇਹਨਾਂ ਪੰਜਾਂ ਨੇ ਜਨਮ ਲਿਆ ਸੀ। ਸਾਰਾ ਸੰਸਾਰ ਇਹਨਾਂ ਦਾ ਪਰਿਵਾਰ ਬਣਿਆ ਹੋਇਆ ਸੀ, ਹਰ ਥਾਂ ਰਾਜ ਕਰ ਰਹੇ ਸਨ, ਹਰ ਘਰ ਦੇ ਮਾਲਕ ਬਣੇ ਬੈਠੇ ਸਨ। ਜਿਸ ਦਿਨ ਤ੍ਰਿਖਾ ਰੂਪੀ ਮਾਇਆ ਰੂਪ ਤ੍ਰਿਖਾ ਜਿਹੜੀ ਸੀ ਮਾਂ ਮਰੀ, ਉਸ ਦਿਨ ਸਾਰੇ ਹੀ ਰੋਣ ਲੱਗ ਪਏ। ਸਭ ਤੋਂ ਵੱਡਾ ਦੁੱਖ ਇਹਨਾਂ ਪੰਜਾਂ ਨੂੰ ਹੋਇਆ। ਇੱਕ ਵਾਰ ਪੰਚੋ ਮਿਲ ਰੋਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਬੜੇ ਦੁਖੀ ਹੁੰਦੇ ਨੇ ਜਿਸ ਦਿਨ ਅੰਦਰਲੀ ਤ੍ਰਿਖਾ ਤ੍ਰਿਸ਼ਨਾ ਖਤਮ ਹੋ ਜਾਏ। ਉਹਨਾਂ ਨੂੰ ਪਤਾ ਵੀ ਇਹਦੇ ਸਹਾਰੇ ਹੀ ਅਸੀਂ ਵੱਧ ਫੁੱਲ ਰਹੇ ਹਾਂ। ਜਿਸ ਦਿਨ ਤ੍ਰਿਖਾ ਇਹਦੀ ਤ੍ਰਿਸ਼ਨਾ ਖਤਮ ਹੋ ਗਈ, ਇਹਨਾਂ ਨੇ ਨਾ ਕਾਮੀ ਰਹਿਣਾ, ਨਾ ਕ੍ਰੋਧੀ ਨੇ ਰਹਿਣਾ, ਨਾ ਲੋਭੀ ਰਹਿਣਾ, ਨਾ ਮਾਇਕੀ ਰਹਿਣਾ, ਕੁਛ ਵੀ ਨਹੀਂ ਰਹਿਣਾ, ਜਿਸ ਲਈ ਰੋਂਦੇ ਨੇ। ਅਤੇ ਗੁਰੂ ਨੇ ਉਹ ਗੱਲ ਬਾਣੀ ਵਿੱਚ ਆਖ ਦਿੱਤੀ, ਕਹਿਣ ਲੱਗੇ ਇਸ ਲਈ ਮੈਂ ਤੇਰੀ ਤ੍ਰਿਖਾ ਅੰਦਰ ਜਿਹੜਾ ਤੂੰ ਪਰੇਸ਼ਾਨ ਹੈ ਨਾ, ਜਿਹਦੇ ਤੋਂ ਇਹ ਪੰਜਾਂ ਨੇ ਜਨਮ ਲੈ ਕੇ ਤੇਰੇ 'ਤੇ ਰਾਜ ਪੈ ਕਰਦੇ ਨੇ, ਜੈ ਤ੍ਰਿਖਾ ਮਨ ਤੁਰਿਆ ਕਰਕੇ। ਕਹਿਣ ਲੱਗੇ ਮੈਂ ਹਰੀ ਨਾਮ ਰੂਪੀ ਵਰਖਾ ਕਰਕੇ ਤੇਰੇ ਅੰਦਰੋਂ ਤ੍ਰਿਖਾ ਰੂਪੀ ਜੈਸੀ ਜੈਸੀ ਅਗਨੂਦਰ ਮੈਂ ਤੈਸੀ ਬਾਹਰ ਮਾਇਆ ਨੂੰ ਖਤਮ ਕਰਨਾ ਚਾਹੁੰਦਾ। ਗੁਰੂ ਕਹਿਣ ਲੱਗੇ
ਜੈ ਤ੍ਰਿਖਾ ਮਨ ਤੁਝ ਆ ਕਰਕੇ, ਤੇ ਨਾਨਕ ਹਰ ਹਰ ਅੰਮ੍ਰਿਤ ਵਰਖੇ। हर अमृत बरखे जय त्रिखा मन तुझे अकरखे ते नानक हर हर ते नानक हर हर अमृत बरखे अमृत बरखे ऐसा नाम ऐसा नाम जपो मन रंग ऐसा नाम जपो मन रंग नानक पाए साध के संग नानक पाए साध के संग ऐसा नाम जपो मन रंग ऐसा नाम जपो मन रंग
ਕਹਿੰਦੇ ਨਾਮ ਦੀਆਂ ਇਹ ਬਰਕਤਾਂ ਨੇ ਕਿਉਂਕਿ ਹਰ ਨਾਮ ਇੱਕ ਗੁਣ ਹੈ ਜਦੋਂ ਤੂੰ ਨਾਮ ਜਪਣਾ ਨਾਮ ਦਾ ਸੰਗ੍ਰਹਿ ਕਰਨਾ ਨਾ ਅੰਦਰ ਸਮਝੋ ਗੁਣਾਂ ਦਾ ਸੰਗ੍ਰਹਿ ਕਰ ਰਿਹਾ ਅਤੇ ਉਹ ਗੁਣ ਤੇਰੇ ਲਈ ਰੋਸ਼ਨੀ ਬਣਦੇ ਨੇ ਗਿਆਨ ਬਣਦੇ ਨੇ ਉਹ ਗੁਣ ਤੇਰੇ ਅੰਦਰ ਦੀ ਤ੍ਰਿਖਾ ਦੀ ਅੱਗ ਬੁਝਾਉਂਦੇ ਨੇ ਤਪਤ ਬੁਝਾਉਂਦੇ ਨੇ ਇਸ ਲਈ ਰਾਹ ਦਾ ਜੀਵਨ ਦੇ ਲੰਬੇ ਪੈਂਡੇ ਵਾਲੇ ਰਾਹ ਦਾ ਤੋਸਾ ਬਣਦੇ ਨੇ ਇਹ ਹਨ ਨਾਮ ਦੇ ਗੁਣ ਕਹਿਣ ਲੱਗੇ ਐਸਾ ਨਾਮ ਜਪੋ ਮਨ ਰੰਗ ਪਰ ਕਹਿਣ ਲੱਗੇ ਨਾਮ ਜਪੋ ਦਾ ਅਰਥ ਹੈ ਉਹਦੇ ਗੁਣ ਨੂੰ ਧਾਰਨ ਕਰਨਾ ਨਹੀਂ ਤਾਂ ਇਹ ਹੋਵੇਗਾ ਵੀ ਤੂੰ ਖੰਡ ਖੰਡ ਤਾਂ ਕਹੀ ਜਾਣਾ ਪਰ ਮੂੰਹ ਵਿੱਚ ਖੰਡ ਨਹੀਂ ਪਾਉਂਦਾ ਇਸ ਲਈ ਕੋਈ ਵੀ ਨਾਮ ਸਿਰਫ ਜ਼ਬਾਨੋਂ ਰਿਪੀਟ ਕਰਨਾ ਨਹੀਂ ਉਹਦੇ ਪਿੱਛੇ ਜਿਹੜਾ ਗੁਣ ਖੜਾ ਹੈ ਉਹ ਜਿੱਥੋਂ ਉਹ ਨਾਮ ਨੇ ਜਨਮ ਲਿਆ ਉਸ ਗੁਣ ਨੂੰ ਹਿਰਦੇ ਵਿੱਚ ਧਾਰਨ ਕਰਨਾ ਅਸਲ ਨਾਮ ਜਪਣਾ ਹੈ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਿਰ ਦੁਹਰਾ ਦਿਆਂ ਇਸ ਵਾਰ ਤੋਂ ਦੋ ਪੌੜੀਆਂ ਕਿਉਂਕਿ ਸ਼ੁਰੂ ਕੀਤੀਆਂ ਨੇ ਇਸ ਲਈ ਕੋਸ਼ਿਸ਼ ਕਰਨੀ ਪਏਗੀ ਥੋੜ੍ਹਾ ਥੋੜ੍ਹਾ ਸੰਖੇਪ ਕਰਕੇ ਆਪਾਂ ਦੋ ਦੋ ਪੌੜੀਆਂ ਦਾ ਭਾਵ ਅਰਥ ਅਤੇ ਫਿਲਾਸਫੀ ਜਿਹੜੀ ਸਤਿਗੁਰੂ ਦੀ ਡੀਪਲੀ ਵਿਚਾਰਧਾਰਾ ਹੈ ਉਹ ਅਸੀਂ ਸਮਝ ਸਕੀਏ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ